सन्मानयोग चवर शतर तखत दे मालक जुगो जुग अटल साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सूबाए मान गुरु सवारे सतसंगी जनों धन गुरु रामदास सच्चे पातशाह जी ने अपार बख्शिश कृपालता कीती है अपनी चरण शरण और अपनी गोद दा प्यार बख्श देखो है गुरु शब्द विचार दी सेवा हजूर ने त्रुट के चोली विच पाई। अज अमृत वेले सतगुरु गुरु रामदास कृपालू जी दे पावन पवित्र दरबार विच जो हुक्म रूप विच सतगुरु जी ने अमृत बचना दी दात सानू बख्शिश कीती है उस पवित्र हुक्म दा पाठ आप जी ने सत्कार योग भाई साहब जी कोणा पासों श्रवण कीता है। आओ अपने अंदर नू टिकाण दा यतन करिए तां जो सतगुरु जी दे इस पवित्र हुक्म दी विचार ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਨਾਲ ਹੋ ਸਕੇ। ਅੱਜ ਦੇ ਇਸ ਪਵਿੱਤਰ ਹੁਕਮ ਦੇ ਸੰਖੇਪ ਜੈ ਭਾਵ ਨੂੰ ਆਰੰਭ ਵਿੱਚ ਜ਼ਰੂਰ ਸਮਝ ਲਈਏ ਕਿ ਹਜ਼ੂਰ ਨੇ ਇਸ ਬਾਣੀ ਵਿੱਚ ਮਨ ਨੂੰ ਮੁਖਾਤਬ ਕਰਕੇ ਇਸ ਸ਼ਬਦ ਵਿੱਚ ਕਿਰਪਾ ਕੀਤੀ ਕਿ ਹੇ ਮਨ, ਤੂੰ ਕਿਹੜੀ ਭੈੜੀ ਮਤ ਪਿੱਛੇ ਲੱਗ ਪਿਆ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਤਿਆਗ ਕੇ ਤੂੰ ਦੁਨੀਆਂ ਦੇ ਰਸ ਵਿੱਚ ਖਚਿਤ ਹੋ ਗਿਆ। ਜਿਤਨਾ ਮਰਜ਼ੀ ਸੰਸਾਰ ਦਾ ਇੰਦਰਿਆਵੀ ਰਸ ਤੂੰ ਭੋਗ ਲੈ, ਪਰ ਯਾਦ ਰੱਖ ਇਸ ਰਸ ਦੇ ਵਿੱਚੋਂ ਕੇਵਲ ਪਛਤਾਵਾ ਹੀ ਨਸੀਬ ਹੋਵੇਗਾ। ਪਰ ਜਿਨ੍ਹਾਂ ਭਾਗਾਂ ਵਾਲਿਆਂ ਨੇ ਨਾਮ ਦਾ ਰਸ ਚੱਖਿਆ ਉਹ ਤ੍ਰਿਪਤ ਨੇ। ਸੰਸਾਰ ਦਾ ਰਸ ਚੱਖਣ ਵਾਲਾ ਕਦੀ ਵੀ ਆਪਣੇ ਅੰਤਰ ਆਤਮੇ ਰੱਜਦਾ ਨਹੀਂ, ਉਹ ਰਸ ਭੋਗਣ ਤੋਂ ਬਾਅਦ ਕੇਵਲ ਪਛਤਾਉਂਦਾ ਹੈ। ਅਤੇ ਪ੍ਰਭੂ ਨਾਮ ਦੇ ਰਸ ਨੂੰ ਚੱਖਣ ਵਾਲਾ ਰੱਬੀ ਪਿਆਰਾ ਉਹ ਦਿਨ ਰਾਤ ਮਾਲਕ ਦੇ ਨਾਮ ਵਿੱਚ ਮਸਤ ਹੋਇਆ ਰਹਿੰਦਾ ਹੈ। ਕਿਰਪਾ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਆਪ ਕਰਨ, ਆਪ ਸੰਗਤ ਆਸੀਸ ਬਖਸ਼ੋ। ਕਥਾ ਦੇ ਪ੍ਰਾਰੰਭ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਿਜਦਾ ਕਰਦੇ ਹੋਏ ਸਮੂਹ ਮਾਈ ਭਾਈ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਰਹਾਉ ਦੇ ਵਿੱਚ
ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਰੇ ਸਮਝ ਕਮਨ ਮਤ ਲਾਗਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਅੰਮ੍ਰਿਤ ਬਚਨ ਵਿੱਚ ਜੋ ਰਹਾਉ ਦੀ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ ਉਸ ਵਿੱਚ ਬਖਸ਼ਿਸ਼ ਕਰਦੇ ਨੇ, ਹੇ ਮਨ ਤੂੰ ਸਮਝ, ਅਕਲ ਦਾ ਕੰਮ ਕਰ, ਜਿਹੜੀ ਭੈੜੀ ਮਤ ਪਿੱਛੇ ਤੂੰ ਲੱਗ ਪਿਆ ਹੈ, ਜਿਸ ਭੈੜੀ ਮਤ ਪਿੱਛੇ ਤੁਰ ਕੇ ਤੂੰ ਆਪਣੀ ਜ਼ਿੰਦਗੀ ਨੂੰ ਸੰਸਾਰ ਦੇ ਫੂਕੇ ਰਸਾਂ ਵਿੱਚ ਖਚਿਤ ਕੀਤਾ ਹੈ।
ਨਾਮ ਵਿਸਾਰ ਅਨ ਰਸ ਲੋਭਾਨੇ, ਫਿਰ ਪਛਤਾਹੇ ਅਭਾਗਾ।
ਹੇ ਮਨ ਤੂੰ ਸਮਝ, ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਭੁਲਾ ਕੇ ਸੰਸਾਰ ਦੇ ਰਸਾਂ ਵਿੱਚ ਖਚਿਤ ਹੋਏ, ਹੇ ਅਭਾਗੇ ਬਦਕਿਸਮਤ, ਤੈਨੂੰ ਅਖੀਰ ਤੇ ਪਛਤਾਉਣਾ ਪਏਗਾ ਜੇ ਤੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਰਸ ਨੂੰ ਨਾ ਚੱਖਿਆ। ਇਹ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਦੀਆਂ ਰਹਾਉ ਦੀਆਂ ਤੁਕਾਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਨਾਮ ਰਸ ਦੇ ਸੰਬੰਧੀ ਅਤੇ ਔਰ ਸੰਸਾਰ ਦੇ ਫੋਕੇ ਰਸ ਦੇ ਮੁਤਲਕ ਅਨੇਕਾਂ ਪ੍ਰਮਾਣ ਔਰ ਅਨੇਕਾਂ ਉਦਾਹਰਨਾਂ ਦਿੱਤੀਆਂ, ਕਿਉਂਕਿ ਜਿੱਥੇ ਇਹ ਸਾਡਾ ਸਰੀਰ ਪਰਮਾਤਮਾ ਦੀ ਦਇਆ ਨਾਲ ਪੰਜ ਤੱਤਾਂ ਦਾ ਬਣਿਆ ਹੈ, ਉੱਥੇ ਇਸ ਵਿੱਚ ਪਰਮਾਤਮਾ ਨੇ ਜਿੰਦ ਟਿਕਾ ਕੇ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ ਸਾਨੂੰ ਬਖਸ਼ ਦਿੱਤੇ। ਜਦੋਂ ਅਸੀਂ ਇਸ ਸਾਰੇ ਸਰੀਰ ਦੀ ਬਣਤਰ ਨੂੰ ਦੇਖਦੇ ਹਾਂ ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਹਜ਼ੂਰ ਕਹਿੰਦੇ ਨੇ, ਮਨੁੱਖੀ ਸਰੀਰ ਮਾਨੋ ਪਰਮਾਤਮਾ ਨੇ ਇੱਕ ਗੁਫਾ ਬਣਾਈ ਹੈ ਅਤੇ ਇਸ ਗੁਫਾ ਦੇ ਅੰਦਰ ਪਿਆਰੇ ਵਾਹਿਗੁਰੂ ਜੀ ਨੇ, ਪਰਮਾਤਮਾ ਜੀ ਨੇ ਮਨੁੱਖੀ ਸਰੀਰ ਗੁਫਾ ਵਿੱਚ ਜਿੰਦ ਟਿਕਾ ਦਿੱਤੀ। ਅਤੇ ਇਕੱਲੀ ਜਿੰਦ ਹੀ ਨਹੀਂ ਟਿਕਾਈ ਕਿ ਪਰਮਾਤਮ ਦੇਵ ਨੇ ਕਿਰਪਾ ਕਰ ਇੱਕ ਸਵਾਸਾਂ ਦਾ ਵਾਜਾ ਇਹਦੇ ਵਿੱਚ ਵਜਾ ਦਿੱਤਾ ਹੈ। ਤੇ ਜਿਸ ਦਿਨ ਦਾ ਪਰਮਾਤਮਾ ਨੇ ਸਵਾਸਾਂ ਦਾ ਵਾਜਾ ਇਸ ਵਿੱਚ ਚਲਾਇਆ, ਸਵਾਸਾਂ ਦਾ ਪ੍ਰਵਾਹ ਚਲਾਇਆ, ਮਨੁੱਖੀ ਸਰੀਰ ਨੂੰ ਦੇਖਦੇ ਹਾਂ, ਇੱਕ ਤਾਂ ਇਸ ਦੀ ਬਣਤਰ ਹੈ ਦ੍ਰਿਸ਼ਟਮਾਨ, ਇੱਕ ਇਸ ਦਾ ਸਵਰੂਪ ਹੈ ਜੋ ਸਾਨੂੰ ਇਹਨਾਂ ਅੱਖਾਂ ਨਾਲ ਨਜ਼ਰ ਆਉਂਦਾ ਹੈ, ਤੇ ਦੂਸਰਾ ਉਹ ਹੈ ਕਿ ਜਿਹੜਾ ਅੱਖਾਂ ਨਾਲ ਦਿਸਦਾ ਨਹੀਂ, ਉਸ ਹਿੱਸੇ ਨੂੰ ਜਾਂ ਉਸ ਅਵਸਥਾ ਨੂੰ ਕੇਵਲ ਉਹ ਜਾਣਦਾ ਹੈ ਕਿ ਜਿਸ ਨੇ ਪਰਮਾਤਮਾ ਦੇ ਨਾਮ ਦੇ ਰਸ ਨੂੰ ਮਾਣਿਆ ਹੈ। ਸਤਿਗੁਰੂ ਨੇ ਪ੍ਰਗਟ ਸਰੀਰ ਦੀ ਗੱਲ ਵੀ ਕੀਤੀ ਤੇ ਗੁਰੂ ਅਮਰਦਾਸ ਜੀ ਨੇ ਕਿਰਪਾਲਤਾ ਕਰਕੇ ਉਸ ਅੰਦਰ ਦਾ ਰਸ ਚੱਖਣ ਵਾਲੇ ਪਰਮਾਤਮਾ ਦੇ ਰੱਖੇ ਹੋਏ ਉਸ ਗੁਪਤ ਦੁਆਰੇ ਦਾ ਜ਼ਿਕਰ ਵੀ ਕੀਤਾ। ਆਪ ਜੀ ਰੋਜ਼ ਇਹ ਅੰਮ੍ਰਿਤ ਬਚਨ ਪੜ੍ਹਦੇ ਸੁਣਦੇ ਹੋ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਪਰਮੇਸ਼ਵਰ ਵਾਹਿਗੁਰੂ ਜੀ ਨੇ ਸਾਡੀ ਜਿੰਦ ਨੂੰ ਸਰੀਰ ਰੂਪੀ ਗੁਫਾ ਵਿੱਚ ਟਿਕਾ ਦਿੱਤਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਇਹਦਾ ਮਤਲਬ ਕਿ ਨੌ ਦਰਵਾਜ਼ੇ, ਨੌ ਇੰਦਰੀਆਂ ਜਿਹੜੀਆਂ ਨੇ ਉਹ ਪ੍ਰਗਟ ਰੂਪ 'ਚ ਦਿਸਦੀਆਂ ਨੇ। ਪਰ ਸਾਹਿਬ ਕਹਿ ਰਹੇ ਨੇ ਇੱਕ ਹੋਰ ਵੀ ਕਹਿ, ਉਸ ਨੂੰ ਕਿਹਾ ਗਿਆ, ਹਜ਼ੂਰ ਨੇ ਕਿਹਾ ਕਿ ਦਸਵਾਂ ਦਾਤਾਰ ਦੇ ਬਚਨ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਤੇ ਸਤਿਗੁਰੂ ਕਿ ਜਿਹੜਾ ਅਦ੍ਰਿਸ਼ਟ ਹੈ, ਗੁਪਤ ਦਾ ਅਰਥ ਜਿਹੜਾ ਨਜ਼ਰ ਨਹੀਂ ਆਉਂਦਾ ਪਿਆ ਪਰ ਹੈ ਜ਼ਰੂਰ, ਜੇ ਕਹੀਏ ਵੀ ਜੋ ਦਿਸਦਾ ਨਹੀਂ ਉਹ ਹੁੰਦਾ ਹੀ ਨਹੀਂ, ਕਿਉਂਕਿ ਮਨੁੱਖੀ ਮਨ ਦਾ ਸੁਭਾਅ ਹੈ ਕੋਈ ਵੀ ਪਰਮਾਰਥ ਦੀ ਗੱਲ ਚੱਲਦੀ ਹੈ ਤੇ ਸਾਡੇ ਅੰਦਰ ਦੋ ਧਾਰਾਵਾਂ ਚੱਲਦੀਆਂ ਨੇ। ਦੋ ਤਰ੍ਹਾਂ ਦੇ ਲੋਕ ਆਪ ਜੀ ਨੂੰ ਮਿਲਣਗੇ, ਇੱਕ ਤਾਂ ਪਰਮਾਰਥ ਦੇ ਮਾਰਗ ਤੇ ਚੱਲਣ ਵਾਲੇ ਉਹ ਰੱਬੀ ਪਿਆਰੇ ਨੇ ਕਿ ਜਿਹੜੇ ਹਰ ਬਚਨ ਨੂੰ ਸ਼ਰਧਾ ਤੇ ਭਾਵਨਾ ਨਾਲ ਸਤ ਬਚਨ ਕਹਿ ਕੇ ਸਵੀਕਾਰ ਕਰਨਗੇ, ਕਦੇ ਵੀ ਉਹ ਤਰਕ ਨਹੀਂ ਕਰਨਗੇ, ਕਿਉਂਕਿ ਉਹਨਾਂ ਦੀ ਬਿਰਤੀ ਉਹਨਾਂ ਦਾ ਅੰਦਰ ਇੱਥੇ ਟਿਕਿਆ ਕਿ ਜੋ ਗੁਰ ਕਹੈ, ਜੋ ਗੁਰੂ ਕਹਿੰਦਾ ਹੈ ਉਸ ਨੂੰ ਸਤ ਬਚਨ ਕਰਕੇ ਭਲਾ ਕਰਕੇ ਮੰਨੀ ਜਾਣਾ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਹਨਾਂ ਨੇ ਜੋ ਗੁਰੂ ਜੀ ਨੇ ਕਹਿਣਾ, ਕੋਈ ਤਰਕ ਨਹੀਂ ਕਰਨਾ, ਕੋਈ ਕਟਾਕਸ਼ ਨਹੀਂ ਕਰਨਾ, ਸਤ ਬਚਨ ਕਰਕੇ ਗੁਰੂ ਦੇ ਪਵਿੱਤਰ ਬਚਨਾਂ ਨੂੰ ਮੰਨ ਲੈਣਾ ਹੈ। ਅਤੇ ਪਿਆਰਿਓ, ਦੂਸਰੀ ਤਰ੍ਹਾਂ ਦਾ ਇੱਕ ਉਹ ਵਰਗ ਹੈ ਜੋ ਸੁਣਦਾ ਗੁਰੂ ਕੇ ਬਚਨ ਹੈ, ਪੜ੍ਹਦਾ ਵੀ ਗੁਰੂ ਕੇ ਬਚਨ ਹੈ, ਪਰ ਉਹ ਹਰ ਗੱਲ ਨੂੰ ਤਰਕ ਨਾਲ, ਦਲੀਲ ਨਾਲ ਯਤਨ ਕਰਦਾ ਕਿ ਆਪਣੀ ਅਕਲ ਦੇ ਨਾਲ ਉਹ ਪਰਖੇ। ਜੇ ਸਾਡੀ ਅਕਲ ਬਹੁਤ ਕੁਛ ਹੋਵੇ ਤਾਂ ਪਿਆਰਿਓ, ਫਿਰ ਅਸੀਂ ਆਪਣੇ ਆਪ ਨੂੰ ਅੰਦਰੋਂ ਸੁਧਾਰ ਨਾ ਸਕੀਏ। ਆਪਣੀ ਅਕਲ ਨੂੰ, ਆਪਣੀ ਮਤ ਨੂੰ ਗੁਰੂ ਦੇ ਸ਼ਬਦ ਵਿੱਚ ਮਰਜ਼ ਕਰਨਾ ਹੈ, ਆਪਣੇ ਆਪੇ ਨੂੰ ਗੁਰੂ ਦੇ ਸ਼ਬਦ ਵਿੱਚ ਸਮਰਪਿਤ ਕਰ ਦੇਣਾ ਹੈ। ਅਤੇ ਜੇ ਆਪਣੀ ਹੋਂਦ ਬਣਾ ਕੇ ਆਪਣੀ ਹੀ ਹਉਮੈ ਨਾਲ ਅਸੀਂ ਗੁਰੂ ਦੇ ਬਚਨਾਂ ਨੂੰ ਆਪਣੀ ਅਕਲ ਨਾਲ ਪਰਖਾਂਗੇ ਤਾਂ ਪਰਖਦਾ ਉਹ ਹੀ ਹੈ ਜਿਹੜਾ ਉਹਦੇ ਨਾਲੋਂ ਵੱਧ ਕੋਈ ਸਿਆਣਾ ਹੋ। ਹੁਣ ਸਮਰੱਥ ਗੁਰੂ ਦੇ ਬਚਨ ਅਤੇ ਪਰਖੇ ਘੱਟ ਅਕਲ ਵਾਲਾ, ਇਹ ਕਿਹੋ ਜਿਹੀ ਅਨਹੋਣੀ ਬਾਤ ਹੈ। ਮੈਂ ਜਿਹੜੀ ਬੇਨਤੀ ਕਰਨ ਲੱਗਾ ਹਾਂ, ਕਈ ਵਾਰੀ ਅਸੀਂ ਸੋਚਦੇ ਹਾਂ ਜਿਵੇਂ ਅੱਜ ਦੇ ਸ਼ਬਦ ਦਾ ਸਾਰਾ ਪ੍ਰਕਰਨ ਅੰਨ ਰਸ ਅਤੇ ਨਾਮ ਰਸ ਹੈ, ਮੁੱਖ ਦੀ ਗੱਲ ਦੋ ਹੀ ਬਚਨਾਂ ਦੀ ਵਿਆਖਿਆ। ਹੁਣ ਸਾਹਿਬ ਨੇ ਕਿਹਾ ਵੀ ਨੌ ਤਾਂ ਇੰਦਰੇ ਪ੍ਰਗਟ ਨੇ ਅਤੇ ਇੱਕ ਅਦ੍ਰਿਸ਼ਟ ਹੈ ਉਹ ਦਿਸਦਾ ਨਹੀਂ। ਅਤੇ ਬੇਨਤੀ ਮੈਂ ਕੀਤੀ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜੋ ਕੁਝ ਅੱਖਾਂ ਨਾਲ ਨਹੀਂ ਦਿਸਦਾ ਉਸ ਦੀ ਹੋਂਦ ਹੀ ਨਹੀਂ, ਲੋਕ ਸਵੀਕਾਰ ਨਹੀਂ ਕਰਦੇ ਕਿ ਜੇ ਹੈ ਤਾਂ ਦਿਖਾਓ, ਅਤੇ ਜੇ ਨਹੀਂ ਦਿਸਦਾ ਅਦ੍ਰਿਸ਼ਟ ਦੀ, ਗੁਪਤ ਦੀ ਜੋ ਨਜ਼ਰ ਨਹੀਂ ਆਉਂਦਾ ਉਸ ਦੀ ਹੋਂਦ ਤੋਂ ਲੋਕ ਮੁਕਰ ਜਾਂਦੇ। ਪਰ ਦੇਖੋ, ਸੰਸਾਰ ਵਿੱਚ ਆਪ ਵਿਚਰਦੇ ਹੋ, ਪਰਮਾਤਮਾ ਨੇ ਅਨੇਕਾਂ ਚੀਜ਼ਾਂ ਐਸੀਆਂ ਪੈਦਾ ਕੀਤੀਆਂ ਨੇ ਜਿਹੜੀਆਂ ਦ੍ਰਿਸ਼ਟਮਾਨ ਨਹੀਂ ਪਰ ਹਕੀਕਤ ਵਿੱਚ ਉਹ ਮੌਜੂਦ ਨੇ, ਅੱਖਾਂ ਨਾਲ ਦਿਸਦੀਆਂ ਨਹੀਂ ਕੰਨਾਂ ਨਾਲ ਸੁਣਾਈ ਨਹੀਂ ਦਿੰਦੀਆਂ, ਪਰ ਨਾ ਦਿਸਣ ਤੇ ਨਾ ਸੁਣਨ ਦੇ ਬਾਵਜੂਦ ਵੀ ਅਸੀਂ ਉਹਦੀ ਹੋਂਦ ਤੋਂ ਇਨਕਾਰੀ ਨਹੀਂ ਹੋ ਸਕਦੇ। ਉਦਾਹਰਣ ਦੇ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਕੋਈ ਆਦਮੀ ਆਪਣੀ ਜ਼ਬਾਨ ਤੋਂ ਫਿੱਕੇ ਬੋਲ ਬੋਲਦਾ ਹੈ ਅਤੇ ਉਸ ਦੇ ਬੋਲ ਸਾਡੇ ਕੰਨਾਂ ਵਿੱਚ ਪਏ ਨੇ ਅਤੇ ਇੱਕੋ ਦਮ ਮੱਥੇ 'ਤੇ ਤਿਊੜੀ, ਖੂਨ ਦਾ ਸਰਕਲ, ਖੂਨ ਦਾ ਦੌਰਾ ਤੇਜ਼, ਅਤੇ ਜ਼ਬਾਨ ਜਿਹੜੀ ਹੈ ਸਾਡੀ ਗੁੱਸੇ ਵਿੱਚ ਆ ਕੇ ਉਹਦੇ ਸ਼ਬਦਾਂ ਦਾ ਉੱਤਰ ਦਿੰਦੀ ਹੈ ਅਤੇ ਅਸੀਂ ਕਹਿੰਦੇ ਹਾਂ ਰਹਿਣ ਦਿਓ, ਇਸ ਬੰਦੇ ਦੇ ਅੰਦਰ ਹੁਣ ਕ੍ਰੋਧ ਅਸਵਾਰ ਹੋ ਗਿਆ ਹੈ। ਗੁਰਮੁਖੋ, ਕੀ ਆਪਾਂ ਕ੍ਰੋਧ ਦੀ ਕਦੀ ਕਿਸੇ ਨੇ ਸ਼ਕਲ ਦੇਖੀ ਹੈ? ਕ੍ਰੋਧ ਦਾ ਕਦੀ ਕਿਸੇ ਨੇ ਰੰਗ ਦੇਖਿਆ? ਕ੍ਰੋਧ ਦਾ ਕਦੀ ਕਿਸੇ ਨੇ ਕੱਦ ਕਾਠ ਤੱਕਿਆ ਹੈ? ਅਦ੍ਰਿਸ਼ਟ ਇੱਕ ਬਿਰਤੀ ਦਾ ਨਾਮ ਹੈ ਕ੍ਰੋਧ। ਅਤੇ ਜੇ ਕੋਈ ਇਹ ਬੰਦਾ ਕਹੇ ਵੀ ਮੈਂ ਤਾਂ ਉਸ ਚੀਜ਼ ਨੂੰ ਮੰਨਣਾ ਵਾਂ ਕਿ ਜਿਹੜੀ ਦਿਸਦੀ ਏ, ਅਨਦਿਸਦੀ ਵਸਤੂ ਹੈ ਹੀ ਨਹੀਂ। ਨਹੀਂ ਪਿਆਰਿਓ, ਕ੍ਰੋਧ ਦਿਸਦਾ ਨਹੀਂ, ਪਰ ਜਦੋਂ ਕਿਸੇ ਮਨ ਦੇ ਉੱਤੇ ਆਪਣਾ ਪ੍ਰਭਾਵ ਪਾਉਂਦਾ ਅਤੇ ਬੰਦੇ ਦੇ ਸਰੀਰ ਦੀ ਹਰਕਤ ਦੱਸ ਦਿੰਦੀ ਏ ਕਿ ਇਸ ਇਨਸਾਨ ਦੇ ਅੰਦਰ ਕ੍ਰੋਧ ਨੇ ਆਪਣਾ ਪ੍ਰਭਾਵ ਬਣਾ ਲਿਆ ਹੈ। ਗੁੱਸਾ ਦਿਸਦਾ ਨਹੀਂ, ਪਰ ਹੋਂਦ ਉਹਦੀ ਹੈ। ਦੂਸਰੀ ਬੇਨਤੀ, ਅਸੀਂ ਦੇਖਦੇ ਹਾਂ ਇੱਕ ਮਾਂ ਆਪਣੇ ਬੱਚੇ ਦੀ ਯਾਦ ਆਉਂਦੀ ਹੈ ਅਤੇ ਆਪਣੇ ਬੱਚੇ ਦੀ ਯਾਦ ਵਿੱਚ ਉਹਦੇ ਨੇਤਰ ਨੀਰ ਨਾਲ ਭਰ ਜਾਂਦੇ ਹਨ ਅਤੇ ਜੇ ਕੋਈ ਪੁੱਛੇ ਵੀ ਮਾਈ ਤੇਰੀਆਂ ਅੱਖਾਂ ਕਿਉਂ ਸਿਮ ਆਈਆਂ, ਅਤੇ ਉੱਤਰ ਮਿਲੇਗਾ ਪੁੱਤਰ ਦੀ ਮਮਤਾ, ਪੁੱਤਰ ਦਾ ਮੋਹ ਜਾਗ ਪਿਆ। ਅਤੇ ਗੁਰਮੁਖੋ, ਆਖਰ ਜਿਹੜੀਆਂ ਅੱਖਾਂ ਵਿੱਚੋਂ ਪਾਣੀ ਨਿਕਲਿਆ ਹੈ, ਮੋਹ ਇੱਕ ਬਿਰਤੀ ਕਹਿ, ਪਰ ਮੋਹ ਕਦੀ ਕਿਸੇ ਨੂੰ ਦਿਸਿਆ ਨਹੀਂ, ਨਾ ਦਿਸਣ ਦੇ ਬਾਵਜੂਦ ਵੀ ਸਾਰੀ ਦੁਨੀਆ 'ਤੇ ਆਪਣਾ ਪ੍ਰਭਾਵ ਬਣਾਈ ਬੈਠਾ। ਅਤੇ ਦੂਸਰੀ ਬੇਨਤੀ ਸਮਝੋ, ਉਸ ਪਰਮਾਤਮਾ ਨੇ ਕੈਸੀ ਅਜਬ ਖੇਡ ਰਚੀ ਹੈ ਕਿ ਕ੍ਰੋਧ ਇਕੱਲਾ ਮੇਰੇ ਤਨ ਵਿੱਚ ਨਹੀਂ, ਇਕੱਲਾ ਆਪ ਜੀ ਦੇ ਤਨ ਵਿੱਚ ਨਹੀਂ। ਜੇ ਪਰਮਾਤਮਾ ਦੀ ਕਿਰਪਾ ਸਰਬ ਵਿਆਪੀ ਹੈ ਤਾਂ ਚੇਤੇ ਰੱਖਿਓ, ਪਰਮਾਤਮਾ ਦੇ ਪੈਦਾ ਕੀਤੇ ਹੋਏ ਵਿਸ਼ੇ ਇਹ ਵੀ ਮਾਨੋ ਸਰਬ ਵਿਆਪੀ ਨੇ। ਕ੍ਰੋਧ ਹਰ ਇਨਸਾਨ ਉੱਤੇ ਆਪਣਾ ਪ੍ਰਭਾਵ ਪਾਉਂਦਾ ਹੈ, ਕਾਮ ਹਰ ਇੱਕ ਇਨਸਾਨ ਉੱਤੇ ਆਪਣਾ ਜ਼ੋਰ ਪਾਉਂਦਾ ਹੈ, ਮੋਹ ਦੀਆਂ ਤੰਦਾਂ ਹਰ ਇੱਕ ਉੱਤੇ ਆਪਣਾ ਪ੍ਰਭਾਵ ਪਾਉਣਗੀਆਂ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਵਾਸ਼ਨਾਵਾਂ ਵਾਲੀਆਂ ਬਿਰਤੀਆਂ ਦਿਸਦੀਆਂ ਨਹੀਂ ਪਰ ਅਨਦਿਸਦੀਆਂ ਹੋਣ ਦੇ ਬਾਵਜੂਦ ਸਾਡੇ ਤਨ ਨੂੰ ਆਪਣੀ ਗ੍ਰਿਫਤ ਵਿੱਚ ਲੈਂਦੀਆਂ ਨੇ। ਜੇ ਪਿਆਰਿਓ, ਅਨਦਿਸ ਦੀ ਵਾਸ਼ਨਾ ਸਾਡੇ ਤਨ 'ਤੇ ਪ੍ਰਭਾਵ ਪਾਉਂਦੀ ਏ ਅਤੇ ਉਹ ਪ੍ਰਭੂ ਜਿਹੜਾ ਦ੍ਰਿਸ਼ਟਮਾਨ ਨਹੀਂ, ਅਦ੍ਰਿਸ਼ਟ ਵੀ ਹੈ ਅਤੇ ਦ੍ਰਿਸ਼ਟਮਾਨ ਵੀ ਹੈ। ਜੇ ਤੈਨੂੰ ਨਜ਼ਰ ਨਹੀਂ ਆਉਂਦਾ, ਦੇਖ, ਜੇ ਵਾਸ਼ਨਾ ਦਾ ਰਸ ਤੇਰੀਆਂ ਇੰਦਰੀਆਂ ਮਾਣਦੀਆਂ ਨੇ, ਤੂੰ ਸ਼ਬਦ ਦੀ ਕਮਾਈ ਕਰ। ਗੁਰਮੁਖਾ, ਚੇਤੇ ਰੱਖੀ, ਉਸ ਅਨਦਿਸ ਦੇ ਦਾ ਰਸ ਤੇਰੀਆਂ ਇੰਦਰੀਆਂ ਜ਼ਰੂਰ ਮਾਨਣਗੀਆਂ, ਸ਼ਬਦ ਦਾ ਰਸ ਮਾਨਣਗੀਆਂ। ਹੁਣ ਇਸ ਪੰਜਾਂ ਤੱਤਾਂ ਦੇ ਬਣੇ ਸਰੀਰ ਵਿੱਚ ਜੋ ਬੇਨਤੀ ਕਰ ਰਿਹਾ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਹੁਣ ਉਸ ਦਸਮ ਦੁਆਰੇ ਤੱਕ ਪਹੁੰਚਣ ਲਈ ਅਨੇਕਾਂ ਲੋਕਾਂ ਨੇ ਸਾਧਨ ਅਪਣਾਏ, ਕਿਸੇ ਨੇ ਕੋਈ ਸਮਾਧੀ ਦੱਸ ਦਿੱਤੀ, ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਯੋਗ ਮਤ ਦਾ ਸਹਾਰਾ ਲੈ ਲਿਆ, ਪਰ ਗੁਰਮਤ ਦਾ ਮਾਰਗ ਜੋ ਹੈ ਇਹ ਕੇਵਲ ਪ੍ਰੇਮਾ ਭਗਤੀ ਦਾ ਹੈ। ਕਿ ਧੰਨ ਗੁਰੂ ਅਮਰਦਾਸ ਸੱਚੇ ਪਿਤਾ ਜੀ, ਆਪ ਜੀ ਨੇ ਇਹ ਤਾਂ ਦੱਸ ਦਿੱਤਾ ਕਿ ਦਸਵਾਂ ਗੁਪਤ ਕਹਿ, ਪਰ ਜੇ ਉਸ ਅਦ੍ਰਿਸ਼ਟ ਤੱਕ, ਉਸ ਗੁਪਤ ਤੱਕ ਕਿਸੇ ਨੇ ਪਹੁੰਚਣਾ ਹੋਵੇ ਤਾਂ ਗੁਰਮਤ ਦੇ ਪਰਪੇਕ ਵਿੱਚ ਦੱਸੋ ਕਿ ਵਸੀਲਾ ਕੀ ਹੈ। ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਉਸ ਵਸੀਲੇ ਦਾ ਜ਼ਿਕਰ ਕਰਦਿਆਂ, ਦੇਖੋ ਕੋਈ ਸੰਸਾਰ ਦੀ ਬਾਹਰੀ ਕਿਰਿਆ ਦਾ ਇਹਦਾ ਜ਼ਿਕਰ ਨਹੀਂ ਕਿ ਤੂੰ ਧੂਣੀਆਂ ਰਮਾ, ਤੂੰ ਤੀਰਥ ਰਟਨ ਕਰ, ਤੂੰ ਪੁੱਠਿਆਂ ਲਟਕੀ, ਤੂੰ ਇਸ ਤੰਗ ਨਾਲ ਢੰਗ ਨਾਲ ਸਰੀਰ ਨੂੰ ਤਪਾਈ। ਗੁਰੂ ਸਾਹਿਬ ਨੇ ਸਿੱਧੀ ਜੀ ਇੱਕੋ ਗੱਲ ਵਿੱਚ ਸਾਰੀ ਗੱਲ ਕਹਿ ਦਿੱਤੀ, ਇੱਕੋ ਬਚਨ ਵਿੱਚ ਕਹਿਣ ਲੱਗੇ, ਸਿਰਫ ਆਪਣੇ ਗੁਰੂ ਦੇ ਦਰ 'ਤੇ ਭਾਵਣਾ ਬਣਾ ਲੈ, ਪਾਵਣਾ ਬਣਾ ਕੇ ਸਿਮਰਨ ਸੇਵਾ ਕਰੀ, ਕਿਸੇ ਵੇਲੇ ਵੀ ਤੇਰੇ ਅੰਦਰ ਇਹ ਗੁਪਤ ਦੁਆਰਾ ਪ੍ਰਗਟ ਹੋ ਸਕਦਾ। ਸਤਿਗੁਰੂ ਦੇ ਬਚਨ ਆ ਪੜ੍ਹਦੇ ਹੋ ਕਿ ਗੁਰੂ ਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਗੁਰੂ ਦੇ ਦਰ ਤੇ ਆਪਣੀ ਭਾਵਨੀ, ਆਪਣੀ ਸ਼ਰਧਾ, ਆਪਣੀ ਪੂਰਨ ਤੌਰ ਤੇ ਸਮਰਪਿਤਤਾ ਉਹਨਾਂ ਨੂੰ ਉਸ ਪਿਆਰੇ ਵਾਹਿਗੁਰੂ ਕਿਰਪਾਲੂ ਜੀ ਦੀ ਇਹ ਗੁਪਤ ਸ਼ਕਤੀ, ਇਸ ਦਾ ਆਨੰਦ ਉਹ ਮਾਣ ਸਕਦੇ ਹਨ। ਖੈਰ, ਜਿਹੜੀ ਬੇਨਤੀ ਮੈਂ ਕਰਨੀ ਹੈ, ਹਜ਼ੂਰ ਨੇ ਅੱਜ ਰਹਾਓ ਦੇ ਬਚਨ ਵਿੱਚ ਕਿਹਾ, ਮਨ ਕਿ ਅਕਲ ਦੀ ਗੱਲ ਕੋਈ ਕਰ, ਕਿਹੜੀ ਭੈੜੀ ਮਤ ਵਿੱਚ ਪੈ ਗਿਆ ਹੈ। ਹੁਣ ਇਸ ਮਨ ਦਾ ਸੁਭਾਅ ਦੇਖੋ ਕੀ ਹੈ। ਮੈਂ ਅਰਜ਼ ਕਰਨਾ ਹੁੰਦਾ ਕਿ ਤਿੰਨ ਚੀਜ਼ਾਂ ਸਾਡੇ ਮਨੁੱਖੀ ਦੇਹੀ ਦੇ ਵਿੱਚ ਖਿੰਨ ਖਿੰਨ ਸਾਨੂੰ ਧੋਖਾ ਪਈਆਂ ਦਿੰਦੀਆਂ ਨੇ, ਪਰ ਕਦੀ ਉਸ ਵੱਲ ਇਨਸਾਨ ਦਾ ਧਿਆਨ ਨਹੀਂ ਗਿਆ। ਕੋਈ ਆਦਮੀ ਸਾਨੂੰ ਧੋਖਾ ਦੇ ਜਾਏ ਤੇ ਅਸੀਂ ਕਹਿੰਦੇ ਹਾਂ ਇਸ ਬੰਦੇ ਨੂੰ ਸਾਰੀ ਜ਼ਿੰਦਗੀ ਮੂੰਹ ਨਹੀਂ ਲਾਣਾ, ਭਾਵੇਂ ਮੇਰਾ ਰਿਸ਼ਤੇਦਾਰ ਹੈ ਪਰ ਧੋਖੇਬਾਜ਼, ਇਸਨੇ ਕਪਟ ਛਲ ਕਰਕੇ ਮੇਰੇ ਨਾਲ ਇਸ ਕੰਮ ਵਿੱਚ ਧੋਖਾ ਕੀਤਾ। ਅਸੀਂ ਉਸ ਆਦਮੀ ਨੂੰ ਸਾਰੀ ਜ਼ਿੰਦਗੀ ਮੂੰਹ ਨਹੀਂ ਲਾਉਂਦੇ, ਮਿੱਤਰ ਨੂੰ ਆਪਣੇ ਮੂੰਹ ਨਹੀਂ ਲਾਉਂਦੇ, ਰਿਸ਼ਤੇਦਾਰ ਨੂੰ ਮਿਲਾਂਗੇ ਜ਼ਰੂਰ ਪਰ ਅੰਦਰ ਖਾਤੇ ਕਹਿ ਦਿਆਂਗੇ ਕਿ ਇਹਦੇ ਤੋਂ ਸੁਚੇਤ ਰਹੋ, ਇਹ ਧੋਖੇਬਾਜ਼ ਹੈ। ਪਰ ਗੁਰਮੁਖੋ, ਜਦੋਂ ਇਸ ਮਨੁੱਖੀ ਸਰੀਰ ਵੱਲ ਤੱਕਦੇ ਹਾਂ ਤੇ ਉਸ ਪਰਮਾਤਮਾ ਦੇ ਇਸ ਬਣਾਏ ਹੋਏ ਚੀਜ਼ ਸਰੀਰ ਵਿੱਚ ਤਿੰਨ ਚੀਜ਼ਾਂ ਸਾਨੂੰ ਖਿੰਨ ਖਿੰਨ ਧੋਖਾ ਪਈਆਂ ਦਿੰਦੀਆਂ ਨੇ। ਸਭ ਤੋਂ ਪਹਿਲੀ ਗੱਲ, ਕਿਸੇ ਤੇ ਭਰੋਸਾ ਧੋਖੇਬਾਜ਼ ਤੇ ਨਾ ਕਰਨ ਵਾਲੇ ਮਨਾ, ਚੇਤੇ ਰੱਖੀ ਸਾਨੂੰ ਤੇਰੇ ਤੇ ਹੀ ਸ਼ੱਕ ਹੈ, ਤੇਰੇ ਤੋਂ ਵੱਧ ਧੋਖੇਬਾਜ਼ ਕੋਈ ਨਹੀਂ। ਤੂੰ ਇੰਨਾ ਛਲੀਆ ਹੈ, ਮਨੁੱਖੀ ਸਰੀਰ ਨੂੰ ਪ੍ਰੇਰ ਕੇ ਤੂੰ ਧਰਮ ਅਸਥਾਨ ਤੇ ਲਿਆਉਂਦਾ, ਸਰੀਰ ਅਜੇ ਆਪਣੇ ਜੋੜੇ ਉਤਾਰਦਾ ਹੁੰਦਾ ਹੈ ਤੇ ਮਨ ਧੋਖੇਬਾਜ਼ ਜੋੜੇ ਖਾਨੇ ਤੋਂ ਬਾਹਰ ਹੀ ਚਲਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਕਿ ਮਨੁੱਖੀ ਤਨ ਵਿੱਚ ਸਾਡਾ ਆਪਣਾ ਮਨ ਧੋਖਾ ਦਿੰਦਾ ਹੈ, ਹਰ ਬੰਦੇ ਨੂੰ ਦਿੰਦਾ ਹੈ, ਪਰ ਫਰਕ ਇਤਨਾ ਹੈ ਕਿ ਦੂਜਾ ਧੋਖਾ ਦੇਵੇ ਉਹਨੂੰ ਸਾਰੀ ਜ਼ਿੰਦਗੀ ਆਪਾਂ ਮਾਫ਼ ਨਹੀਂ ਕਰਦੇ, ਪਰ ਚੇਤੇ ਰੱਖਿਓ ਆਪਣੇ ਮਨ ਨੂੰ ਅਸੀਂ ਖਿੰਨ ਖਿੰਨ ਮਾਫ਼ ਕਰੀ ਜਾਂਦੇ ਹਾਂ ਤੇ ਖਿੰਨ ਖਿੰਨ ਇਹ ਧੋਖਾ ਦਿੰਦਾ। ਦੇਖੋ, ਧੋਖੇਬਾਜ਼ ਨਹੀਂ, ਸਰੀਰ ਗੁਰੂ ਕੋਲ ਬੈਠਦਾ, ਆਪ ਬਾਜ਼ਾਰ ਵਿੱਚ ਤੁਰਿਆ ਫਿਰਦਾ, ਸਰੀਰ ਕੀਰਤਨ ਵਿੱਚ ਬੈਠਾ ਹੈ ਤੇ ਮਨ ਕਿਤੇ ਵਿਦੇਸ਼ਾਂ ਦੀ ਸੈਰ ਕਰਦਾ। ਕੇਵਲ ਮੈਂ ਆਪਣੇ ਸ਼ਬਦ ਨਹੀਂ, ਮੇਰੇ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਮਨ ਖੁਟਹਰ ਨਹੀਂ ਤੇਰਾ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ। ਕਿਉਂ ਨਹੀਂ ਭਰੋਸਾ ਜੀ? ਕਹਿਣ ਲੱਗੇ ਇਸ ਕਰਕੇ ਕਿ ਸੁਖ ਕਹਿ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਇਹਨਾਂ ਧੋਖੇਬਾਜ਼ ਕਿਸੇ ਇੱਕ ਦਾ ਬਣ ਕੇ ਨਹੀਂ ਰਹਿੰਦਾ, ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ। ਇਹਨਾਂ ਧੋਖੇਬਾਜ਼ ਕਿ ਕਬੂ ਜੀਅੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਇਹਦਾ ਕੀ ਭਰੋਸਾ ਕਰਾਂਗੇ। ਲੋਭੀ ਜੀਅੜਾ ਥਿਰ ਨਾ ਰਹਿ ਤਾ ਹੈ ਚਾਰੇ ਕੁੰਡਾਂ, ਭਾਲੇ ਚਾਰ ਚਪੇਰੇ ਇਹ ਦੌੜਦਾ ਪਿਆ, ਟਿਕਾ ਹੈ ਹੀ ਨਹੀਂ। ਸਭ ਤੋਂ ਪਹਿਲੀ ਬੇਨਤੀ ਕਿ ਮਨੁੱਖ ਦਾ ਆਪਣਾ ਮਨ ਹੀ ਧੋਖਾ ਦਿੰਦਾ ਪਿਆ ਹੈ, ਇਹਦਾ ਭਰੋਸਾ ਕੋਈ ਨਹੀਂ। ਹਾਂ, ਕਿਤੇ ਸ਼ਬਦ ਦੀ ਰੋਸ਼ਨੀ ਵਿੱਚ ਜ਼ਿੰਦਗੀ ਜੀਣ ਲੱਗ ਪਵੇ ਤੇ ਧੰਨ। ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਨੇ ਕਿ ਇਸ ਵਰਗਾ ਦੁਨੀਆਂ ਵਿੱਚ ਮਿੱਤਰ ਵੀ ਕੋਈ। ਬਾਬਾ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਨਾ ਕਿ ਮੰਮਾ ਮਨਸੋ ਕਾਜ ਕਹਿ, ਮਨ ਸਾਧੈ ਸਿੱਧ ਹੋਏ, ਮਨ ਹੀ ਮਨਸੋ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਏ। ਜੇ ਕਿਤੇ ਇਹ ਸਿੱਧੇ ਜਾਏ, ਇਹ ਸਾਧਿਆ ਜਾਏ ਤੇ ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਪਰ ਅਸਲ ਵਿੱਚ ਜਦੋਂ ਇਹ ਧੋਖਾ ਦਿੰਦਾ ਹੈ, ਸਰੀਰ ਪਿਆ, ਮਨ ਕਿਤੇ ਉਡਾਰੀ ਮਾਰ ਗਿਆ। ਪਹਿਲੀ ਬੇਨਤੀ ਕਿ ਮਨੁੱਖ ਦਾ ਆਪਣਾ ਮਨ ਹੀ ਇਹਨੂੰ ਧੋਖਾ ਦਿੰਦਾ ਪਿਆ ਹੈ। ਦੂਸਰੀ ਬੇਨਤੀ ਕਿ ਮਨ ਤੋਂ ਬਾਅਦ ਅਸੀਂ ਝਾਤੀ ਮਾਰੀਏ ਤੇ ਸਾਡਾ ਸਰੀਰ ਵੀ ਸਾਨੂੰ ਦਿਨ ਦਿਨ ਧੋਖਾ ਦੇਈ ਜਾ ਰਿਹਾ ਹੈ। ਖਿੰਨ ਖਿੰਨ ਇਹ ਤਿੰਨੇ ਚੀਜ਼ਾਂ, ਮਨ ਵੀ ਸਰੀਰ ਵੀ, ਕੀ ਖਿੰਨ ਖਿੰਨ ਸਾਡੇ ਨਾਲ ਇਹ ਛਲ ਨਹੀਂ ਕਰਦਾ ਪਿਆ? ਜਿਹੜੀ ਸੁੰਦਰਤਾ, ਸੁਹੱਪਣ, ਭੋਲਾਪਣ ਇੱਕ ਜਨਮ ਤੋਂ ਬਾਅਦ ਬਾਲਕ ਕੋਲ ਸੀ, ਜਿਉਂ ਜਿਉਂ ਇਹਦੀ ਅਵਸਥਾ ਵੱਧਦੀ ਗਈ, ਉਮਰ ਵੱਧਦੀ ਗਈ, ਪਿਆਰਿਓ ਉਸ ਢੰਗ ਦੇ ਨਾਲ ਇਸ ਦੀ ਦਿਨੋ ਦਿਨ ਸਰੀਰ ਦੀ ਬਣਤਰ ਵੀ ਚੇਂਜ ਹੁੰਦੀ ਗਈ। ਉਹੀ ਜਿਹੜਾ ਚਿਹਰਾ ਸਭ ਨੂੰ ਮਾਸੂਮ ਜਿਹਾ, ਮਨ ਨੂੰ ਵੋਣ ਵਾਲਾ ਸੀ, ਜਵਾਨੀ ਵਿੱਚ ਉਸ ਸਰੀਰ ਦਾ ਰੂਪ ਹੋਰ ਹੋ ਗਿਆ। ਜਦੋਂ ਬੁਢੇਪਾ ਆਇਆ ਤੇ ਉਦੋਂ ਇਹਦਾ ਜਿਹੜਾ ਰੂਪ, ਇਹਦਾ ਰੰਗ, ਇਹਦੀ ਸ਼ਕਤੀ ਖੀਣ ਹੋ ਗਈ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਬਚਨ ਕਿਹਾ ਕਿ ਕੇਵਲ ਮਨ ਹੀ ਖਿੰਨ ਖਿੰਨ ਨਹੀਂ ਬਦਲਦਾ, ਤੇਰਾ ਤਨ ਵੀ ਖਿੰਨ ਖਿੰਨ ਧੋਖਾ ਦੇ ਰਿਹਾ ਹੈ। ਅਸੀਂ ਬਚਨ ਪੜ੍ਹਦੇ ਹਾਂ ਛਿੰਨ ਛਿੰਨ ਤਨ ਚੀਜ਼ਾਂ, ਕਬੀਰ ਸਾਹਿਬ ਜੀ ਛਿੰਨ ਛਿੰਨ ਤਨ ਚੀਜ਼ਾਂ ਜਰਾਂ ਜਨਾਵੈ, ਖਿੰਨ ਖਿੰਨ ਕਰਕੇ ਸਰੀਰ ਦੇ ਵਿੱਚ ਬਦਲਾਹਟ ਆ ਰਹੀ ਹੈ, ਬਦਲਦਾ ਪਿਆ ਹੈ। ਤੀਸਰੀ ਬੇਨਤੀ, ਮਨੁੱਖੀ ਮਨ ਦਾ ਕੋਈ ਭਰੋਸਾ ਨਹੀਂ, ਇਸ ਤਨ ਦਾ ਕੋਈ ਯਕੀਨ ਨਹੀਂ। ਜਿਤਨਾ ਮਰਜ਼ੀ ਕੋਈ ਯਤਨ ਕਰੇ ਮੈਂ ਆਪਣੇ ਤਨ ਦੀ ਸੁੰਦਰਤਾ ਬਲ ਨੂੰ ਕਾਇਮ ਰੱਖਣਾ, ਉਹ ਮਨ ਵਿੱਚੋਂ ਭੁਲੇਖਾ ਕੱਢਦਾ ਹੈ। ਉਹਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਇਸ ਤਨ ਨੇ ਧੋਖਾ ਦੇਣਾ ਹੀ ਦੇਣਾ ਹੈ। ਤੀਸਰਾ ਕੌਣ ਹੈ ਧੋਖਾ ਦੇਣ ਵਾਲਾ? ਤੀਸਰਾ ਹੈ ਸਾਡੇ ਆਪਣੇ ਸਵਾਸ, ਸਾਡੇ ਆਪਣੇ ਸਾਹ। ਇਹਨਾਂ ਵਰਗਾ ਧੋਖੇਬਾਜ਼ ਕੌਣ ਹੈ? ਕੇਵਲ ਮਨ ਅਤੇ ਤਨ ਹੀ ਨਹੀਂ, ਜਦੋਂ ਅਸੀਂ ਸਵਾਸ ਲੈਂਦੇ ਹਾਂ ਤਾਂ ਸਾਡੇ ਸਾਹ ਲੈਣ ਦੀ ਕਿਰਿਆ ਕੀ ਹੈ, ਪ੍ਰਕਿਰਿਆ ਕੀ ਹੈ? ਇੱਕ ਸਵਾਸ ਸਾਡੇ ਅੰਦਰ ਜਾਂਦਾ ਅਤੇ ਫਿਰ ਅਸੀਂ ਉਸ ਸਵਾਸ ਨੂੰ ਬਾਹਰ ਕੱਢਨੇ ਹਾਂ। ਸਵਾਸ ਦੇ ਅੰਦਰ ਬਾਹਰ ਜਾਣ ਦੀ ਕਿਰਿਆ ਨੂੰ ਆਪਾਂ ਪ੍ਰਾਣਾ ਦਾ ਜਾਂ ਸਵਾਸਾਂ ਦਾ ਸੰਚਾਰ ਕਹਾਂਗੇ। ਅਤੇ ਇਸ ਸਵਾਸ ਦਾ ਦੇਖੋ ਕਿਤਨਾ ਛਲ, ਕਿਤਨਾ ਕਪਟ ਹੈ। ਜਦੋਂ ਇਹ ਸਵਾਸ ਬਾਹਰ ਨਿਕਲਦਾ ਹੈ ਤਾਂ ਅਸੀਂ ਕਦੀ ਇਹ ਭਰੋਸਾ ਕਰਕੇ ਨਹੀਂ ਕਹਿੰਦੇ, ਕਦੀ ਇਹ ਯਕੀਨ ਨਹੀਂ ਬਣਾਉਂਦੇ ਵੀ ਇਹਨੇ ਪਰਤ ਕੇ ਆਉਣਾ ਨਹੀਂ। ਅਸੀਂ ਇਹ ਹੀ ਭਰੋਸਾ ਬਣਾਈ ਬੈਠੇ ਹਾਂ ਕਿ ਜਿਹੜਾ ਸਵਾਸ ਗਿਆ ਹੈ ਇਹਨੇ ਪਰਤ ਕੇ ਵਾਪਸ ਆਉਣਾ ਹੈ, ਜਿਹੜਾ ਸਵਾਸ ਬਾਹਰ ਨਿਕਲਿਆ ਇਹਨੇ ਵਾਪਸ ਜ਼ਰੂਰ ਆਉਣਾ। ਗੁਰਮੁਖੋ, ਸਭ ਤੋਂ ਨੇੜੇ ਸਾਡੇ ਸਵਾਸ ਨੇ, ਕਿਉਂਕਿ ਬਾਬਾ ਜੀ ਨੇ ਬਾਣੀ ਵਿੱਚ ਪਵਨ ਕਾ ਥੰਬਾ ਕਿਹਾ, ਪਵਨ ਦੇ ਸਹਾਰੇ, ਪਵਨ ਦੇ ਥੰਬੇ ਦੇ ਸਹਾਰੇ ਤਨ ਦਾ ਮਹਲ ਖਲੋਤਾ ਹੈ। ਪਰ ਸਵਾਸ ਇਤਨਾ ਧੋਖੇਬਾਜ਼ ਹੈ ਕਿ ਜਿਸ ਸਰੀਰ ਵਿੱਚ ਇਹ 100 ਸਾਲ ਤੱਕ ਨਿਰੰਤਰ ਚੱਲਦਾ ਰਿਹਾ, ਇੱਕ ਦਿਨ ਐਸਾ ਆਇਆ ਕਿ ਸਵਾਸ ਬਾਹਰ ਨਿਕਲਿਆ ਅਤੇ ਪਰਤ ਕੇ ਭਰੋਸਾ ਹੀ ਨਾ ਰਿਹਾ, ਬਾਹਰ ਨਿਕਲਿਆ ਹੋਇਆ ਪਰਤ ਕੇ ਅੰਦਰ ਨਾ ਆਇਆ, ਅਤੇ ਜਦੋਂ ਅੰਦਰ ਨਾ ਆਇਆ ਅਤੇ ਉਹੀ ਤਨ ਜਿਹੜਾ ਭਰੋਸਾ ਕਰੀ ਬੈਠਾ ਸੀ ਉਹਨੂੰ ਮੁਰਦਾ ਕਰਾਰ ਦਿੱਤਾ ਗਿਆ। ਬੇਨਤੀ ਮੇਰੀ ਸਮਝਿਓ ਗੁਰਮੁਖੋ, ਮਨ ਦਾ ਕੋਈ ਭਰੋਸਾ ਨਹੀਂ, ਧੋਖੇਬਾਜ਼ ਹੈ। ਤਨ ਦਾ ਕੋਈ ਭਰੋਸਾ ਨਹੀਂ, ਪਰ ਉਹਨਾਂ ਦਾ ਜਿਹੜੇ ਹਰ ਰਸ ਤੋਂ ਟੁੱਟੇ ਨੇ, ਤਨ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਇਸ ਮਿੱਟੀ ਦੇ ਬਰਤਨ ਨੇ ਖਿੰਡ ਜਾਣਾ। ਅਤੇ ਤੀਸਰੀ ਬੇਨਤੀ, ਅੰਦਰ ਚੱਲਦੇ ਕੋਈ ਸਵਾਸਾਂ ਦਾ ਕੋਈ ਯਕੀਨ ਨਹੀਂ ਕਿ ਕਿਹੜਾ ਸਵਾਸ ਬਾਹਰ ਗਿਆ ਉਹਨੇ ਪਰਤ ਕੇ ਅੰਦਰ ਆਉਣਾ ਵੀ ਹੈ ਕਿ ਨਹੀਂ। ਸ਼ਾਇਦ ਇਸ ਬੇਭਰੋਸੇ ਸਵਾਸਾਂ ਦੀ ਲੜੀ ਨੂੰ ਗੁਰੂ ਰਾਮਦਾਸ ਜੀ ਨੇ ਦੇਖ ਕੇ ਸਾਨੂੰ ਕਿਹਾ ਸੀ ਕਿ ਹਰ ਜਪਦਿਆਂ ਖਿੰਨ ਢਿੱਲਣਾ ਕੀ ਜੀ ਮੇਰੀ ਜਿੰਦੜੀਏ, ਮੇਰੀ ਇਹ ਜਿੰਦੇ। ਉਸ ਸਾਈ ਨੂੰ ਜਪਦਿਆਂ ਇੱਕ ਖਿੰਨ ਵੀ ਢਿੱਲ ਨਾ ਕਰੀ। ਕਿਉਂ ਜੀ? ਕਹਿਣ ਲੱਗੇ ਸਵਾਸ ਬੜਾ ਧੋਖੇਬਾਜ਼ ਹੈ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਹ ਆਵੇ ਕੇ ਨਾ ਆਵੇ ਰਾਮ। ਕੀ ਭਰੋਸਾ ਕਿ ਆਹ ਜਿਹੜਾ ਸਵਾਸ ਬਾਹਰ ਗਿਆ ਇਹਨੇ ਪਰਤ ਕੇ ਅੰਦਰ ਪ੍ਰਵੇਸ਼ ਵੀ ਕਰਨਾ ਹੈ ਕਿ ਨਹੀਂ? ਸਾਹਿਬ ਕਿਰਪਾਲੂ ਜੀ ਨੇ ਨਾ ਅੱਜ ਰਹਾਉ ਦੇ ਬਚਨ ਜਿਹੜੇ ਨੇ ਇਹਦੇ ਵਿੱਚ ਕਿਰਪਾ ਕਰਕੇ ਫੁਰਮਾਇਆ, ਮਨ ਕੋਈ ਅਕਲ ਦੀ ਗੱਲ ਕਰ, ਕਿਹੜੀ ਭੈੜੀ ਮਤ ਪਿੱਛੇ ਪੈ ਗਏ? ਹੁਣ ਭੈੜੀ ਮਤ ਕੀ ਹੈ? ਗੁਰੂ ਤੇਗ ਬਹਾਦਰ ਸੱਚੇ ਪਿਤਾ ਜੀ ਨੇ ਨਾ ਆਪਣੀ ਮੁਬਾਰਕ ਰਸ਼ਨਾ ਤੋਂ ਸੋਰਠ ਰਾਗ ਵਿੱਚ ਇਸ ਮਨ ਦੀ ਭੈੜੀ ਮਤ ਸੰਬੰਧੀ ਇਹ ਕਿੱਧਰ ਦੌੜਦਾ ਇੱਕ ਸ਼ਬਦ ਕਿਹਾ ਹੈ। ਅਸੀਂ ਉਹ ਬਚਨ ਪੜ੍ਹਦੇ ਹਾਂ ਅਤੇ ਅੱਜ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਇਸ ਰਹਾਉ ਦੇ ਬਚਨ ਦੀ ਵਿਆਖਿਆ ਕਰਦਾ ਹੈ ਉਹ ਸ਼ਬਦ। ਮਨ ਰੇ ਕੌਣ ਕੁਮਤ ਤੈਲੀਨੀ, ਮਨਾ ਕਿਹੜੀ ਭੈੜੀ ਮਤ ਨੂੰ ਤੂੰ ਗ੍ਰਹਿਣ ਕਰ ਲਿਆ? ਅਤੇ ਭੈੜੀ ਮਤ ਵਿੱਚ ਪਿਆਰਿਓ ਦੋ ਚੀਜ਼ਾਂ ਕਹੀਆਂ ਨੇ, ਕਿਉਂਕਿ ਇਸ ਸ਼ਬਦ ਦੇ ਆਰੰਭਕ ਜਿਹੜੇ ਬਚਨ ਨੇ ਨਾ ਉੱਥੇ ਹਜ਼ੂਰ ਨੇ ਕਿਹਾ ਲੋਕਾਂ ਦੇ ਘਰ ਦੇਖਣਾ ਹੈ ਪਰ ਤੇਰਾ ਆਪਣਾ ਘਰ ਠੱਗਿਆ ਜਾਂਦਾ ਹੈ। ਉਹ ਲੋਕਾਂ ਦੇ ਬੂਹੇ ਅੱਗੇ ਪਹਿਰਾ ਦੇਣ ਵਾਲਿਆ ਤੂੰ ਆਪਣੇ ਘਰ ਦਾ ਪਹਿਰਾ ਦੇਣਾ ਸ਼ੁਰੂ ਕਰ ਦੇ। ਹੁਣ ਕਿਹੜਾ ਹੈ ਜਿਹੜਾ ਅਸੀਂ ਪਰਾਇਆ ਧਨ, ਪਰਾਏ ਤਨ ਦੀ ਗੱਲ ਕਰਨੇ? ਗੁਰੂ ਗ੍ਰੰਥ ਸਾਹਿਬ ਦੀ ਆਪ ਬਾਣੀ ਪੜ੍ਹਦੇ ਹੋ, ਦੇਖੋ ਚਾਰ ਰਹਿਤ ਮਰਿਆਦਾ ਅਨੁਸਾਰ ਬੱਜਰ ਕਰੈਤਾ ਹੈ। ਜੇ ਕੋਈ ਇਨਸਾਨ, ਇਨਸਾਨ ਦਾ ਅਰਥ ਚਾਹੇ ਮਰਦ ਜਾਮਾ ਚਾਹੇ ਇਸਤਰੀ ਜਾਮਾ, ਕੋਈ ਵੀ ਪਰਾਏ ਤਨ ਦਾ ਵਿਸ਼ਈ ਹੈ, ਗੁਰਮਤ ਵਿੱਚ ਉਸ ਨੂੰ ਪਤਿਤ ਸ਼ਬਦ ਅਸੀਂ ਦਿੰਦੇ ਹਾਂ ਵੀ ਉਹ ਜਿਹੜਾ ਆਚਰਨ ਤੋਂ ਗਿਰ ਚੁੱਕਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਅਸੀਂ ਪੜ੍ਹਦੇ ਹਾਂ, ਗੁਰਮੁਖੋ ਇਹ ਚਾਰ ਤਾਂ ਸਾਨੂੰ ਗੱਲਾਂ ਮੇਨ ਸਮਝਾਈਆਂ, ਪਰ ਜੇ ਸ਼ਬਦ ਨੂੰ ਹੋਰ ਕਮਾ ਕੇ ਹੋਰ ਜੀਵਨ ਨੂੰ ਘੜੀਏ। ਬਹੁਤ ਥਾਵਾਂ 'ਤੇ ਦਾਤਾਰ ਜੀ ਨੇ ਜਿੱਥੇ ਪਰਾਏ ਤਨ ਦੀ ਗੱਲ ਕੀਤੀ ਏ, ਉਹਦੇ ਨਾਲ ਹੀ ਪਰਾਈ ਨਿੰਦਿਆ ਦੀ ਗੱਲ ਕੀਤੀ ਹੈ। ਦੋਨਾਂ ਨੂੰ ਬਰਾਬਰ ਲੈ ਆਉਂਦਾ ਕਿ ਜੇ ਪਾਪ ਪਰਾਏ ਤਨ ਕੋਲ ਜਾਣਾ ਹੈ, ਚੇਤੇ ਰੱਖੀ ਸ਼ਬਦ ਦੀ ਰੋਸ਼ਨੀ ਵਿੱਚ ਉਹੀ ਪਾਪ ਪਰਾਈ ਨਿੰਦਿਆ ਕਰਨਾ। ਸਤਿਗੁਰੂ ਨੇ ਕਿਹਾ ਉਹ ਮਨ ਕਿਹੜੀ ਭੈੜੀ ਮਤ ਵਿੱਚ ਪੈ ਗਿਆ, ਅਤੇ ਉਹ ਭੈੜੀ ਮਤ ਹੈ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਇੱਕ ਪਰਾਇਆ ਤਨ ਅਤੇ ਦੂਸਰੀ ਦਿਨ ਰਾਤ ਤੂੰ ਨਿੰਦਿਆ ਵਿੱਚ ਮਸਤ ਹੋ ਗਿਓ, ਕਦੀ ਪਰਮਾਤਮਾ ਦੀ ਤੂੰ ਭਗਤੀ ਨਹੀਂ ਕੀਤੀ। ਫਿਰ ਬੇਨਤੀ ਸਮਝਿਓ, ਜਿਸ ਸਰੀਰ ਵਿੱਚ ਇਹ ਦੋ ਤਰ੍ਹਾਂ ਦੀ ਪ੍ਰਵਿਰਤੀ ਜ਼ਿਆਦਾ ਹੈ, ਇੱਕ ਪਰਾਇਆ ਤਨ ਅਤੇ ਦੂਸਰੀ ਪਰਾਈ ਨਿੰਦਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਬੰਦਾ ਕਦੀ ਪਰਮਾਤਮਾ ਦੇ ਨੇੜੇ ਵੀ ਨਹੀਂ ਢੁੱਕ ਸਕਦਾ। ਅੰਦਰ ਦਾ ਰਸ ਮਾਨਣ ਦੀ ਬਾਤ ਤਾਂ ਬਹੁਤ ਦੂਰ ਦੀ, ਉਸ ਬੰਦੇ ਦੇ ਅੰਦਰ ਕਦੀ ਟਿਕਾ ਵੀ ਨਹੀਂ ਆ ਸਕਦਾ। ਹਜ਼ੂਰ ਨੇ ਅੱਜ ਕਿਰਪਾ ਕੀਤੀ, ਪਹਿਲਾ ਬਚਨ ਇਹ ਹੀ ਕਿਹਾ ਰਹਾਉ ਦਾ ਕਿ ਮਨ ਅਕਲ ਤੋਂ ਕੰਮ ਲਏ, ਕਿਸ ਭੈੜੀ ਮਤ ਵਿੱਚ ਪੈ ਗਿਆ ਹੈ। ਪਰਮਾਤਮਾ ਜੀ ਦੇ ਨਾਮ ਰਸ ਨੂੰ ਛੱਡ ਕੇ ਜਿਤਨੇ ਤੂੰ ਦੁਨੀਆਂ ਦੇ ਰਸ ਭੋਗਣੇ, ਇਸ ਸੰਸਾਰ ਦੇ ਰਸ ਕੇਵਲ ਪਛਤਾਵਾ ਦੇ ਕੇ ਜਾਣਗੇ। ਅਸੀਂ ਬਚਨ ਪੜ੍ਹਦੇ ਹਾਂ ਹਜ਼ੂਰ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਕਿ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਸਾਹਿਬ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਜਿਤਨੇ ਤੂੰ ਰੱਬ ਨੂੰ ਭੁਲਾ ਕੇ ਦੁਨੀਆਂ ਦੇ ਰਸ ਭੋਗਣੇ, ਇਹ ਰਸ ਤੇਰੇ ਵਾਸਤੇ ਸੁੱਖ ਨਹੀਂ, ਇਹ ਰਸ ਤੇਰੇ ਵਾਸਤੇ ਦੁੱਖ ਨੇ। ਇੱਕ ਹਜ਼ੂਰ ਨੇ ਬੜਾ ਸੋਹਣਾ ਅੰਮ੍ਰਿਤ ਬਾਣੀ ਵਿੱਚ ਉਦਾਹਰਣ ਲਿਆ। ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਅਸੀਂ ਗੰਨੇ ਨੂੰ ਦੇਖਦੇ ਹਾਂ। ਸ਼ਾਇਦ ਕਈ ਵਾਰੀ ਇਹ ਉਦਾਹਰਣ ਆਪਨੇ ਗੁਰਮੁਖ ਵਿਦਵਾਨਾਂ ਤੋਂ ਸੁਣੀ ਹੋਣੀ, ਕਥਾ ਵਿਚਾਰ ਕਰਨ ਵਾਲਿਆਂ ਤੋਂ। ਗੰਨੇ ਦਾ ਪੇਡਾ ਜਦੋਂ ਧਰਤੀ ਵਿੱਚੋਂ ਨਿਕਲਦਾ ਨਾ, ਆਪ ਨੂੰ ਪਤਾ ਉਹਦਾ ਕਣਕ ਦੀ ਤਰ੍ਹਾਂ ਬੀਜ ਨਹੀਂ, ਝੋਨੇ ਦੀ ਤਰ੍ਹਾਂ ਬੀਜ ਨਹੀਂ, ਚਣਿਆਂ ਦੀ ਤਰ੍ਹਾਂ ਜੌਂ ਦੀ ਤਰ੍ਹਾਂ ਬੀਜ ਨਹੀਂ। ਇਹ ਜਦੋਂ ਜੰਮਦਾ ਅਤੇ ਅੱਖ ਦੇ ਇੱਕ ਨਿੱਕੀ ਜਿਹੀ ਕੁਰੂੰਬਲ ਵਿੱਚੋਂ ਇਹਦਾ ਜਨਮ ਹੁੰਦਾ ਹੈ ਕਿ ਗੰਨਾ ਜਦੋਂ ਬੀਜਿਆ ਜਾਂਦਾ, ਜਿਤ ਥਾਂ 'ਤੇ ਗੰਨੇ ਦੀਆਂ ਪੋਰੀਆਂ ਦਾ ਜੋੜ ਹੈ, ਗੰਢ ਸ਼ਬਦ ਵਰਤ ਲਈਏ ਪੰਜਾਬੀ 'ਚ, ਕਿ ਉਸ ਗੰਢ ਵਾਲੀ ਥਾਂ ਤੋਂ ਇੱਕ ਨਿੱਕੀ ਜਿਹੀ ਅੱਖ ਪੁੰਗਰਦੀ ਹੈ। ਦੇਖਿਓ ਮਿੱਠਾ ਕਿੰਨਾ ਖੁਆਰ ਕਰਦਾ, ਅਤੇ ਜੰਮਿਆ ਵੀ ਨਹੀਂ ਅਤੇ ਜੰਮਦਾ ਹੋਇਆ ਵੀ ਜੰਮਣ ਤੋਂ ਪਹਿਲਾਂ ਹੀ ਅੱਖਾਂ ਦਿਖਾਉਂਦਾ ਪਿਆ। ਚੇਤੇ ਰੱਖਿਓ ਦੁਨੀਆਂ ਦੇ ਰਸ ਵਿੱਚ ਖਚਤ ਹੋਏ ਬੰਦੇ ਦੀ ਬਿਰਤੀ ਕੇਵਲ ਇੱਕ ਗੰਨੇ ਵਾਲੀ ਹੈ, ਅਜੇ ਜੰਮਿਆ ਵੀ ਨਾ ਪਰ ਅੱਖਾਂ ਪਹਿਲਾਂ ਹੀ ਦਿਖਾਉਣ ਲੱਗ ਪਿਆ। ਜਦੋਂ ਉਹਦਾ ਜਨਮ ਹੋਇਆ ਅਤੇ ਉਸ ਗੰਨੇ ਦੀ ਅੱਖ ਵਿੱਚੋਂ ਨਿੱਕੇ ਜਿਹੇ ਇੱਕ ਪੇਡੇ ਦੀ ਕੁਰੂੰਬਲੀ ਦਾ ਜਨਮ ਹੋਇਆ, ਅਤੇ ਇਹ ਗੰਨੇ ਦਾ ਪੇਡਾ ਵੱਡਾ ਹੋਣ ਲੱਗਾ, ਅਤੇ ਜਿਹੜਾ ਜੰਮਿਆ ਹੀ ਅੱਖ ਦਿਖਾਉਂਦਾ ਹੈ ਅਤੇ ਜਿਤਨਾ ਵੱਡਾ ਹੋਇਆ ਅਤੇ ਜਿਤਨੀਆਂ ਗੱਠਾਂ ਇਹਦੀਆਂ ਪੈਦਾ ਹੋਈਆਂ, ਹਰ ਇੱਕ ਗੱਠ ਦੇ ਵਿੱਚ ਦੋ ਦੋ ਚਾਰ ਚਾਰ ਅੱਖਾਂ ਰੱਬ ਨੇ ਪੈਦਾ ਕਰ ਦਿੱਤੀਆਂ, ਕਿਉਂਕਿ ਜਿਸ ਬਿਰਤੀ ਨਾਲ ਜੰਮਿਆ ਉਹ ਕੁਝ ਉਹਦਾ ਵਿਸਤਾਰ ਹੋਇਆ। ਗੰਨੇ ਦਾ ਜਨਮ ਤੋਂ ਪਹਿਲਾਂ ਅੱਖ ਦਾ ਦਿਖਾਵਾ ਵੱਡਾ ਹੋਇਆ, ਇੱਕ ਇੱਕ ਪੋਰੀ ਦੇ ਜੋੜ ਵਿੱਚ ਇਹਦੀਆਂ ਅੱਖਾਂ, ਪਰ ਮਾਣ ਹੋ ਗਿਆ ਕਿ ਮੇਰੇ ਕੋਲ ਆਪਣਾ ਮਿੱਠਾ, ਮੇਰੇ ਵਰਗਾ ਸਵਾਦ, ਮੇਰੇ ਵਰਗਾ ਰਸ ਕਿਸੇ ਕੋਲ ਨਹੀਂ। ਇਹਨੂੰ ਇੰਦਰਿਆਵੀ ਰਸ ਨਾਲ ਹਜ਼ੂਰ ਨੇ ਤੁਲਨਾ ਦਿੱਤੀ, ਕਹਿੰਦੇ ਨੇ ਆਪਣੇ ਰਸ ਦਾ ਮਾਣ ਕਰੀ ਕਰਕੇ ਜਿੰਦਾ ਰਿਹਾ, ਪਰ ਜਿਸ ਦਿਨ ਇਹ ਰਸ ਨਾਲ ਭਰਿਆ ਪਿਆ ਸੀ, ਮਾਲਕ ਆਇਆ, ਉਹਨੇ ਗੰਨੇ ਨੂੰ ਪੱਟਿਆ ਨਹੀਂ ਪਿਆਰਿਓ, ਉਹਨੇ ਪੈਰਾਂ ਤੋਂ ਕੱਟਿਆ ਹੈ। ਪੱਟ ਦਿੰਦਾ ਅਤੇ ਕੰਮ ਖਤਮ ਹੋ ਜਾਂਦਾ। ਆਇਆ ਜ਼ਿਮੀਦਾਰ, ਹੱਥ ਵਿੱਚ ਉਹਨੇ ਟੋਕਾਂ ਪਕੜਿਆ ਅਤੇ ਆਉਂਦਿਆਂ ਸਾਰ ਗੰਨੇ ਦੇ ਪੈਰਾਂ 'ਤੇ ਵਾਰ ਕੀਤਾ ਅਤੇ ਗੰਨੇ ਨੂੰ ਪੈਰਾਂ ਤੋਂ ਕੱਟ ਕੇ ਉਹਨੇ ਇੱਕ ਪਾਸੇ 'ਚ ਰੱਖਿਆ। ਚਲੋ ਜੇ ਰਸ ਮਾਣਿਆ ਸੀ ਕੱਟ ਦਿੱਤਾ ਜਾਂਦਾ ਅਤੇ ਸ਼ਾਇਦ ਇਹਦਾ ਖਹਿੜਾ ਛੁੱਟ ਜਾਂਦਾ, ਬਿਲਕੁਲ ਨਹੀਂ। ਹੁਣ ਤਾਂ ਅਜੇ ਖੁਆਰੀ ਸ਼ੁਰੂ ਹੋਈ ਹੈ, ਜੰਮਦੇ ਹੋਏ ਨੇ ਅੱਖਾਂ ਦਿਖਾਈਆਂ, ਪੜ੍ਹਦੇ ਹੋਏ ਨੇ ਅੱਖਾਂ ਦਿਖਾਈਆਂ, ਮੇਰਾ ਆਪਣਾ ਰਸ ਪੈਰਾਂ ਤੋਂ ਕੱਟਿਆ ਗਿਆ, ਪਰਤ ਕੇ ਦਾਤਰੀਆਂ ਨਾਲ ਇਹਦੇ ਛਿਲਕੇ ਉਤਾਰ ਦਿੱਤੇ, ਛਿਲਕੇ ਉਤਾਰਨ ਤੋਂ ਬਾਅਦ ਇਹਨੂੰ ਕੱਟ ਕੇ ਇਹਦੀਆਂ ਗੱਠਾਂ ਬਣਾਈਆਂ ਗਈਆਂ ਤੇ ਗੰਨੇ ਨੇ ਸੋਚਿਆ ਸ਼ਾਇਦ ਕਿ ਹੁਣ ਗੱਠਾਂ ਵਿੱਚ ਬੰਨ੍ਹ ਦਿੱਤਾ ਹੁਣ ਤਾਂ ਮੈਨੂੰ ਛੱਡ ਦੇਣਗੇ, ਪਰ ਨਹੀਂ, ਗੱਠਾਂ ਬਣਾਉਣ ਤੋਂ ਬਾਅਦ ਉਹਨੂੰ ਕੋਲੂ ਦੀਆਂ ਲੱਠਾਂ ਵਿੱਚ ਰੱਖ ਕੇ ਪੀੜਿਆ ਗਿਆ। ਦੇਖਿਓ ਸੰਸਾਰ ਦਾ ਰਸ ਗੁਰਮੁਖੋ ਕਿੰਨੀ ਕੁ ਖੁਆਰੀ ਕਰਦਾ। ਜੇ ਕੋਈ ਆਤਮਕ ਜੀਵਨ ਕਮਾਉਣ ਵਾਲੇ ਪਾਸੇ ਤੁਰੇ ਤੇ ਦਾਤਾ ਮੇਰ ਕਰੇ ਉਹ ਇੰਦਰਿਆਵੀ ਰਸ ਤੋਂ ਉੱਪਰ ਉੱਠੇ। ਇਹਦੇ ਟੁਕੜਿਆਂ ਦੀਆਂ ਗੱਠਾਂ ਬਣੀਆਂ, ਕੋਲੂ ਵਿੱਚ ਪੀੜ ਦਿੱਤਾ, ਰਸ ਇੱਕ ਪਾਸੇ ਹੋ ਗਈ ਤੇ ਗੰਨੇ ਦੇ ਰਸ ਦਾ ਛਿਲਕਾ ਇੱਕ ਪਾਸੇ ਕਰ ਦਿੱਤਾ। ਸ਼ਾਇਦ ਰਸ ਨੇ ਸੋਚਿਆ ਕਿ ਉਸ ਗੰਨੇ ਕਰਕੇ ਛਿਲਕੇ ਕਰਕੇ ਮੈਨੂੰ ਕੱਟਿਆ ਗਿਆ, ਹੁਣ ਤਾਂ ਮੈਂ ਬਚ ਜਾਵਾਂਗਾ, ਪਰ ਨਹੀਂ, ਰਸ ਕੱਢਣ ਤੋਂ ਬਾਅਦ ਤਪਾਏ ਪਏ ਸਨ ਕੜਾਏ, ਉਹਨਾਂ ਕੜਾਇਆਂ ਦੇ ਵਿੱਚ ਰਸ ਪਾ ਦਿੱਤਾ ਗਿਆ ਤੇ ਜਿਹੜਾ ਛਿਲਕਾ ਜਿਉਂਦਿਆਂ ਅੱਖਾਂ ਦਿਖਾਉਂਦਾ ਸੀ, ਜ਼ਿਮੀਦਾਰ ਨੇ ਕਿਹਾ ਜਿਸ ਰਸ ਨੂੰ ਆਪਾਂ ਤਪਾਉਣ ਤੁਰੇ ਹਾਂ ਬਾਹਰੋਂ ਬਾਲਣ ਦੀ ਲੋੜ ਨਹੀਂ, ਇਸੇ ਗੰਨੇ ਦੀਆਂ ਪੱਛੀਆਂ ਨਾਲ ਹੀ ਇਹਨੂੰ ਤਪਾ ਦੇ। ਦੇਖੋ ਖੁਆਰੀ, ਰਸ ਤਪਦਾ ਪਿਆ ਤੇ ਉਹਨੂੰ ਤਪਾਉਂਦਾ ਕੌਣ ਪਿਆ? ਕਦੀ ਤੁਸੀਂ ਦੇਖੋਗੇ ਜਿਹੜੇ ਗੁੜ ਕੱਢਣ ਵਾਲੇ ਨੇ ਬਾਣੀ ਦੇ ਬਚਨ ਨੇ, ਉਹਨਾਂ ਲੱਕੜਾਂ ਪਾੜ ਕੇ ਕਦੀ ਕੜਾਇਆਂ ਦੇ ਥੱਲੇ ਨਹੀਂ ਬਾਲੀਆਂ, ਉਹਨਾਂ ਨੇ ਗੈਸ ਨਹੀਂ ਬਾਲੀ, ਉਹਨਾਂ ਨੇ ਕਿਤੇ ਗੋਏ ਜਾਂ ਕੋਲਾ ਨਹੀਂ ਬਾਲਿਆ। ਉਹ ਕਹਿੰਦੇ ਨੇ ਜਿਹੜੇ ਗੰਨੇ ਨੇ ਮਾਣ ਕੀਤਾ ਇਹਦੇ ਰਸ ਨੂੰ ਤਪਾਉਣ ਵਾਸਤੇ, ਇਹਦੇ ਸਰੀਰ ਨੂੰ ਇਹਦੇ ਥੱਲੇ ਸਾੜ ਦਿਓ। ਕਿੰਨਾ ਕੁ ਦੁੱਖ, ਗੰਨੇ ਦਾ ਛਿਲਕਾ ਅੱਗ ਨਾਲ ਸੜਦਾ ਪਿਆ, ਉੱਪਰ ਜਿਹੜਾ ਉਹ ਰਸ ਉਬਾਲੇ ਖਾਣ ਲੱਗਾ। ਤੇ ਕਦੀ ਦੇਖਿਓ ਕੋਈ ਰਸ ਜਦੋਂ ਗੁੜ ਬਣਦਾ ਹੈ ਤੇ ਨਿੱਕੇ ਨਿੱਕੇ ਉਹਦੇ ਵਿੱਚੋਂ ਬੁਦਬੁਦੇ ਨਿਕਲਦੇ ਹਨ ਤੇ ਨਾਲ ਉਹਦੇ ਆਵਾਜ਼ ਆਉਂਦੀ, ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸਾਨੂੰ ਸਮਝਾਉਣ ਲਈ। ਤੇ ਚੇਤੇ ਰੱਖਿਓ ਬਾਣੀ ਵਿੱਚ ਜਿਤਨੇ ਵੀ ਪ੍ਰਮਾਣ ਦਾਤੇ ਨੇ ਦਿੱਤੇ ਨੇ ਇਹ ਵਿਦਵਤਾ ਦਾ ਜ਼ੋਹਰ ਦਿਖਾਉਣ ਲਈ ਨਹੀਂ, ਹਰ ਪ੍ਰਮਾਣ ਦੇ ਪਿੱਛੇ ਭਾਵੇ ਉਹ ਮਨਾ ਕਿਤੇ ਤੈਨੂੰ ਸਮਝ ਪੈ ਜਾਏ ਤੂੰ ਪਰਮਾਰਥ ਵੱਲ ਚੱਲ ਪਾ। ਕੇਵਲ ਇਹ ਬੋਧਕ ਗਿਆਨ ਨਹੀਂ, ਇਹ ਆਤਮ ਰਸੀਆਂ ਦੇ ਅੰਦਰ ਦਾ ਰਸ ਹੈ ਤੇ ਸਾਡੇ ਵਰਗੇ ਭੁੱਲਿਆਂ ਨੂੰ ਸਹੀ ਮਾਰਗ ਦੇਣ ਲਈ ਸਾਡੀਆਂ ਉਦਾਹਰਨਾਂ ਦੇ ਕੇ ਸਮਝਾਇਆ। ਹੁਣ ਉਹੀ ਰਸ ਕੜਾਏ ਵਿੱਚ ਤਪਦਾ ਹੈ ਤੇ ਛੋਟੇ ਛੋਟੇ ਬੁਲਬਲੇ ਨਿਕਲਦੇ ਨੇ, ਉਹਦੀ ਆਵਾਜ਼ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਿਹਰ ਕਰਦੇ ਨੇ, ਕਹਿੰਦੇ ਨੇ ਉਸ ਪੱਕਦੇ ਹੋਏ ਰਸ ਕੋਲ, ਬਣਦੇ ਹੋਏ ਗੁੜ ਕੋਲੋਂ ਜਦੋਂ ਨਿਕਲਿਆ ਤੇ ਕੜਾਏ ਵਿੱਚੋਂ ਆਵਾਜ਼ ਆ ਰਹੀ ਸੀ, ਆਵਾਜ਼ ਨੂੰ ਦੇਖ ਕੇ ਅਸੀਂ ਰੁਕ ਗਏ ਤੇ ਕਹਿੰਦੇ ਨੇ ਉਹ ਰਸ ਉੱਚੀ ਉੱਚੀ ਪੁਕਾਰ ਕੇ ਕਹਿ ਰਿਹਾ ਸੀ, ਲੰਘਣ ਵਾਲਿਓ ਮੈਂ ਕੁਛ ਮਹੀਨੇ ਮਿੱਠੇ ਤੇ ਮਾਨ ਕੀਤਾ, ਆਪ ਵੀ ਤਪਿਆ ਤੇ ਤਨ ਵੀ ਸੜ ਗਿਆ, ਤੁਸੀਂ ਰੱਬ ਤੇ ਭਰੋਸਾ ਕਰਕੇ ਚੱਲੋ। ਜੇ ਟੁੱਟ ਗਏ, ਜਿਹਨੇ 70-70 ਸਾਲ ਕੇਵਲ ਇੰਦਰੀਆਂ ਦਾ ਰਸ ਭੋਗਿਆ ਉਹਦਾ ਕੀ ਬਣੇਗਾ? ਮੈਂ ਤਾਂ ਸਿਰਫ 6 ਮਹੀਨੇ ਰਸ ਤੇ ਮਾਣ ਕੀਤਾ, 6 ਮਹੀਨੇ ਵੀ ਕੀ, 4 ਕੁ ਮਹੀਨਿਆਂ ਵਿੱਚ ਗੰਨਾ ਤਿਆਰ ਹੋ ਗਿਆ, 4 ਮਹੀਨਿਆਂ ਵਿੱਚ ਮੈਂ ਇੰਨਾ ਖੁਆਰ ਹੋ ਗਿਆ, ਤੇ ਜਿਹੜੇ ਕਈ ਦਹਾਕੇ ਰਸ ਭੋਗਦੇ ਚਲੇ ਗਏ ਉਹਨਾਂ ਦਾ ਕੀ ਬਣੇਗਾ? ਸਤਿਗੁਰੂ ਨੇ ਬਚਨ ਕੀਤੇ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਤਪਿਆ ਤੇ ਤਨ ਵੀ ਸੜ ਗਿਆ,